जस गायो जो प्रभु की अत प्यारी मूक उच्चरै शास्त्र खट पिंग गरन चर जाय अंध लख बदरो सुने जो काल कृपा करा सतनाम श्री वाहेगुरु साहिब जीओ एक ओंकार सतगुरु प्रसाद आसा वाणी श्री नामदेव जी की एक अनेक व्यापक पूरक जत देखो तत सोई माया चित्र बचित्र विमोहित बिरला बूझ कोई आसा बाणी श्री नामदेव जी की एक अनेक व्यापक पूरक जत देखो तत सोई माया चित्र बचित्र विमोहित बिरला बुझ कोई वाहेगुरु जी का खालसा वाहेगुरु जी की फतह।
राजान राज फानान फान देवान देव उपमा महान चवर ताकत शत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जस श्रवण करन लई ਇਕੱਤਰ ਹੋਈ ਗੁਰੂ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਸਾ ਰਾਗ ਵਿੱਚ ਨਾਮਦੇਵ ਜੀ ਮਹਾਰਾਜ ਇਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਦੀਆਂ ਪੰਗਤੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ। ਪਹਿਲਾਂ ਆਪ ਜੀ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਥਨ ਕਰਦੇ ਨੇ, ਜੋ ਇੱਕ ਹੈ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਜਿਸ ਦੇ ਅਧੀਨ ਸਾਰੀ ਸ੍ਰਿਸ਼ਟੀ ਹੈ, ਜੋ ਸਤ ਸਰੂਪ ਹੈ, ਜੋ ਗੁਰ ਵੱਡਾ ਹੈ, ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਉਸ ਦਾ ਮੰਗਲ ਕਥਨ ਕਰਕੇ ਆਪ ਜੀ ਨੇ ਬਾਣੀ ਉਚਾਰੀ ਹੈ। ਐਸੇ ਸਾਲ ਆਮ ਭਗਤਾਂ ਤੇ ਰੱਬ ਦੇ ਪਿਆਰਿਆਂ ਤੇ ਲੋਕ ਕਰਦੇ ਆਏ ਨੇ, ਆਪਸ ਵਿੱਚ ਵੀ ਜਦੋਂ ਤੁਸੀਂ ਮਿਲਦੇ ਹੋ ਕਈ ਵਾਰ ਨਿਤਨੇਮ ਦੀਆਂ ਗੱਲਾਂ, ਬਾਣੀ ਦੀਆਂ ਗੱਲਾਂ, ਰੱਬ ਦੀ ਪ੍ਰਾਪਤੀ ਦੀਆਂ ਗੱਲਾਂ, ਬਿਰਤੀ ਕਿੱਥੇ ਕੁ ਪਹੁੰਚੀ ਹੈ ਉੱਥੋਂ ਦੀਆਂ ਗੱਲਾਂ ਰੱਬ ਦੇ ਪਿਆਰੇ ਇੱਕ ਦੂਜੇ ਨਾਲ ਕਰਦੇ ਨੇ। ਨਾਮਦੇਵ ਜੀ ਮਹਾਰਾਜ ਤੇ ਵੀ ਐਸੇ ਸਵਾਲ ਹੋਏ। ਭਗਤਾਂ ਦਾ ਜੀਵਨ ਸੌਖਾ ਨਹੀਂ ਬਤੀਤ ਹੋਇਆ, ਜਿਵੇਂ ਜਿਵੇਂ ਉਹ ਰੱਬ ਦੇ ਨੇੜੇ ਹੁੰਦੇ ਗਏ ਉਵੇਂ ਉਵੇਂ ਉਹਨਾਂ ਦੀ ਸੰਸਾਰਕ ਲੋਕ ਵਿਰੋਧਤਾ ਕਰਦੇ ਰਹੇ। ਭਗਤਾਂ ਨੇ ਨਾ ਕਿਸੇ ਦਾ ਕੁਝ ਗਵਾਇਆ, ਨਾ ਗੁਰੂਆਂ ਕਿਸੇ ਦਾ ਕੁਝ ਗਵਾਇਆ, ਕਦੇ ਨਾਮਦੇਵ ਪਕੜ ਲਿਆ ਜਾਂਦਾ ਹੈ ਕਿ ਮੋਈ ਗਊ ਜਿੰਦੀ ਕਰਨੀ ਹੈ, ਕਦੇ ਰਵਿਦਾਸ ਜੀ ਪਕੜ ਲਏ ਜਾਂਦੇ ਕਿ ਮੂਰਤੀਆਂ ਪਾਣੀ ਦੇ ਉਧਰਲੇ ਪਾਸੇ ਖੜੀਆਂ, ਜੇ ਤੇਰੇ ਤਾਕਤ ਬੁਲਾਓ ਪਏ, ਕਦੇ ਕਬੀਰ ਨੂੰ ਗੰਗਾ ਦੀਆਂ ਲਹਿਰਾਂ ਚ ਬੰਨ ਕੇ ਸੁੱਟ ਦਿੱਤਾ ਜਾਂਦਾ, ਕਦੇ ਗੁਰੂ ਨਾਨਕ ਸਾਹਿਬ ਕਿਸੇ ਦੀ ਕਰੋਪੀ ਦਾ ਸ਼ਿਕਾਰ ਹੋ ਕੇ ਜੇਲ੍ਹ ਵਿੱਚ ਚੱਕੀ ਪੀਸਦੇ, ਕਦੇ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਜਾਂਦਾ, ਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਕਦੇ ਰੱਬ ਦੇ ਪਿਆਰੇ ਭਾਈ ਮਤੀ ਦਾਸ ਜੀ ਵਰਗੇ ਆਰੇ ਨਾਲ ਚੀਰ ਦਿੱਤੇ ਜਾਂਦੇ, ਕਦੇ ਭਾਈ ਮਨੀ ਸਿੰਘ ਜੀ ਵਰਗਿਆਂ ਦੇ ਬੰਦ ਬੰਦ ਕੱਟ ਦਿੱਤੇ ਜਾਂਦੇ ਨੇ, ਉਹਨਾਂ ਕਿਸੇ ਦਾ ਗਵਾਇਆ ਤਾਂ ਕੁਝ ਨਹੀਂ ਸਿਵਾਏ। ਭਗਤ ਦਾ ਕਸੂਰ ਕੇਵਲ ਇੰਨਾ ਹੁੰਦਾ ਕਿ ਉਹ ਸੱਚ ਤੋਂ ਲਾਂਭੇ ਨਹੀਂ ਜਾ ਸਕਦਾ। ਉਹ ਸੱਚ ਕਹਿੰਦਾ ਤੇ ਸੱਚ ਹੀ ਉਸ ਲਈ ਮੁਸੀਬਤਾਂ ਦਾ ਕਾਰਨ ਬਣ ਜਾਂਦਾ, ਕਿਉਂਕਿ ਇੱਥੇ ਸੰਸਾਰ ਤੇ ਝੂਠ ਦੀ ਬਹੁਤਾਤ ਹੈ। ਵਿਰਲੇ ਲੋਕ ਨੇ ਜਿਹੜੇ ਸੱਚ ਤੇ ਖੜੇ, ਨਹੀਂ ਤਾਂ ਬਾਣੀ ਕਹਿੰਦੀ ਹੈ ਵਿਰਲੇ ਨਾ ਹੀ ਖਣੇ ਫੈਲ ਫੱਕੜ ਸੰਸਾਰ, ਤੇ ਸੰਸਾਰ ਐਸਾ ਹੈ ਜੋ ਇੱਥੇ ਆ ਕੇ ਤੁਹਾਨੂੰ 20 ਬੰਦੇ ਕਹਿ ਦੇਣ ਕੁਝ ਝੂਠੀ ਕਿਉਂ ਨਾ ਹੋਵੇ, ਤੁਸੀਂ ਸਾਰੇ ਮੰਨ ਲੈਂਦੇ ਹੋ ਸੱਚ ਹੈ, ਕਿੰਨੇ ਆਦਮੀ ਕਹਿ ਰਹੇ ਸੱਚ ਹੈ, ਪਰ ਇੱਕ ਗੱਲ ਦਾ ਖਿਆਲ ਕਰਿਓ, ਭੀੜ ਕਦੇ ਨਿਰਣਾ ਨਹੀਂ ਕਰ ਸਕਦੀ। ਰੱਬ ਦੀ ਪ੍ਰਾਪਤੀ ਵੀ ਉਹਨਾਂ ਲੋਕਾਂ ਨੂੰ ਹੋਈ ਜਿਹੜੇ ਭੀੜ ਚੋਂ ਵੱਖ ਨਿਕਲ ਗਏ। ਭੀੜ ਰੱਬ ਦੀ ਪ੍ਰਾਪਤੀ ਨਹੀਂ ਹੋਣ ਦਿੰਦੀ, ਅਕੇਲੇ ਜਿਹੜੇ ਹੋ ਗਏ ਉਹ ਰੱਬ ਨੂੰ ਮਿਲ ਸਕੇ, ਔਰ ਉਹਨਾਂ ਦੀ ਸੋਚ ਐਸੀ ਬਣ ਗਈ ਕਿ ਹਰ ਸਿਮਰਤ ਬਹੁ ਮਾਹੇ ਅਕੇਲਾ, ਮੈਥੇ ਸਾਰਿਆਂ ਦੇ ਵਿੱਚ ਹੀ ਹੋਣਗੇ ਪਰ ਨੇਤਰ ਬੰਦ ਨੇ, ਇਕੱਲੇ ਨੇ, ਦੂਸਰਾ ਕੋਈ ਹੈ ਨਹੀਂ। ਤਾਂ ਮੁਸੀਬਤਾਂ ਉਹਨਾਂ ਤੇ ਜ਼ਿਆਦਾ ਆਉਂਦੀਆਂ ਰਹੀਆਂ। ਪਰ ਵੱਖਰੀ ਗੱਲ ਹੈ ਕਿ ਉਹ ਮੁਸੀਬਤਾਂ ਚੋਂ ਗੁਜ਼ਰ ਗਏ, ਲੰਘ ਗਏ, ਉਹਨਾਂ ਨੇ ਮੁਸੀਬਤ ਨੂੰ ਮੰਨਿਆ ਨਹੀਂ। ਉਹਨਾਂ ਨੇ ਕਿਹਾ ਇਹ ਵੀ ਤੇਰੀ ਰਜ਼ਾ ਹੈ, ਇਹ ਵੀ ਤੇਰਾ ਭਾਣਾ ਹੈ, ਇਹ ਵੀ ਤੇਰੀ ਆਗਿਆ ਹੈ, ਆਗਿਆ ਮੈਂ ਭੁੱਖ ਸੋਈ ਕਰ ਸੁਖਾ, ਦੁੱਖ ਰੋਗ ਹਰਖ ਨੇ ਸੋਗ ਹਰਖ ਨੇ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਆ। ਉਹਦੀ ਆਗਿਆ ਵਿੱਚ ਦੁੱਖ ਆਏ, ਉਹਨਾਂ ਨੂੰ ਸੁੱਖ ਕਰਕੇ ਮੰਨ ਲਿਆ, ਇਹ ਵੀ ਉਹਦੇ ਦਿੱਤੇ ਨੇ। ਆਪ ਜੀ ਨੇ ਬਚਨ ਕਹਿ ਬਾਣੀ ਵਿੱਚ ਗੁਰਦੇਵ ਪਿਤਾ ਨੇ ਕਿ ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਫੇ ਦਾਤ ਤੇਰੀ ਦਾਤਾਰ। ਹੈ ਪ੍ਰਭੂ, ਕਈ ਐਸੇ ਨੇ ਜਿਨ੍ਹਾਂ ਨੂੰ ਸਦਾ ਤੂੰ ਦੁੱਖ ਭੁੱਖ ਦੀ ਮਾਰ ਮਾਰਦਾ, ਪਰ ਇਹ ਦੁੱਖ ਭੁੱਖ ਵੀ ਤੇਰੀ ਦਾਤ ਹੀ ਹੈ, ਕਿਸੇ ਦੂਸਰੇ ਦੀ ਨਹੀਂ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਨਾਮਦੇਵ ਜੀ ਮਹਾਰਾਜ ਤੇ ਵੀ ਐਸੇ ਸਵਾਲ ਹੋਏ, ਕਿਉਂਕਿ ਉੱਚੀਆਂ ਜਾਤੀਆਂ ਵਿੱਚ ਵਿਰਲੇ ਕਿਤੇ ਭਗਤ ਹੋਏ ਰੱਬ ਦੇ ਪਿਆਰੇ ਵਿਰਲੇ। ਜਦੋਂ ਅਸੀਂ ਸੰਸਾਰ ਤੇ ਨਿਗਾਹ ਮਾਰਾਂਗੇ ਤੇ ਗੁਰੂ ਨਾਨਕ ਦੇਵ ਸਾਹਿਬ ਮੱਝੀਆਂ ਚਾਰਦੇ ਸੀ, ਈਸਾ ਜੀ ਭੇਡਾਂ ਬੱਕਰੀਆਂ ਚਾਰਦੇ ਨੇ, ਮੁਹੰਮਦ ਸਾਹਿਬ ਊਠ ਚਾਰਦੇ ਨੇ, ਕ੍ਰਿਸ਼ਨ ਜੀ ਗਊਆਂ ਚਾਰਦੇ ਨੇ, ਕਬੀਰ ਤਾਣੀ ਉਣਦਾ ਹੈ, ਨਾਮਦੇਵ ਨੂੰ ਜਾਤੀ ਦਾ ਸ਼ੀਮਾ ਕਹਿ ਕੇ ਲੋਕ ਬਣਾਉਂਦੇ ਬੁਲਾਉਂਦੇ ਤੇ ਚੰਦੇ ਠੇਕਣ ਦਾ ਕੰਮ ਕਰਦਾ ਹੈ, ਰਵਿਦਾਸ ਜੀ ਜੁੱਤੀਆਂ ਗੰਢਦੇ ਨੇ, ਫਰੀਦ ਜੀ ਬੇਨਵਾ ਫਕੀਰ ਨੇ ਕਿਸੇ ਨਾਲ ਕੋਈ ਮਤਲਬ ਨਹੀਂ, ਆਪ ਜੀ ਦੇ ਬਚਨ ਨੇ ਕਿ ਈਸ਼ਵਰ ਦੀ ਪ੍ਰਾਪਤੀ ਧਨ ਨਾਲ, ਪਦਾਰਥ ਨਾਲ, ਉੱਚੀ ਜਾਤੀ ਨਾਲ ਨਹੀਂ ਹੁੰਦੀ, ਬਲਕਿ ਈਸ਼ਵਰ ਦੀ ਪ੍ਰਾਪਤੀ ਤਾਂ ਧਿਆਨ ਨਾਲ ਹੁੰਦੀ ਹੈ। ਨਾਮਦੇਵ ਜੀ ਤੇ ਐਸਾ ਸਵਾਲ ਹੋਇਆ ਕਿ ਈਸ਼ਵਰ ਨੂੰ ਤੁਸੀਂ ਕਿਵੇਂ ਜਾਣਦੇ ਹੋ, ਕਿੱਥੋਂ ਕੁ ਤੱਕ ਤੁਹਾਡੀ ਤੁਸੀਂ ਈਸ਼ਵਰ ਨੂੰ ਵੇਖਣਾ ਕਰਦੇ ਹੋ। ਨਾਮਦੇਵ ਜੀ ਮਹਾਰਾਜ ਆਪਣੀ ਸੋਚ ਮੁਤਾਬਕ ਜੈਸੀ ਉਹਨਾਂ ਨੂੰ ਨਿਰੰਕਾਰ ਨੇ ਬਖਸ਼ਿਸ਼ ਕੀਤੀ ਉਹਦੇ ਮੁਤਾਬਕ ਈਸ਼ਵਰ ਬਾਰੇ ਦੱਸ ਰਹੇ ਹਨ।
ਏਕ ਅਨੇਕ ਵਿਆਪਕ ਪੂਰਕ, ਜਦ ਦੇਖੋ ਤਤ ਸੋਈ।
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕਿਸੇ ਦੀ ਸੁਰਤ ਉੱਚੀ ਹੋ ਜਾਏ, ਜਦੋਂ ਕਿਸੇ ਦਾ ਧਿਆਨ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਕੇ ਉਹ ਵਿਅਕਤੀ ਸਮਾਧੀ ਵਿੱਚ ਪਹੁੰਚ ਜਾਏ, ਜਦੋਂ ਉਹਦੇ ਜੀਵਨ ਦਾ ਲਕਸ਼ ਬਦਲ ਜਾਏ ਕਿ ਉਹਨੂੰ ਕੀ ਚਾਹੀਦਾ ਹੈ, ਉਦੋਂ ਸਮਝ ਲਓ ਉਹਦਾ ਜੀਵਨ ਬਦਲ ਗਿਆ। ਲਕਸ਼ ਹੀ ਨਹੀਂ ਬਦਲਿਆ, ਜੀਵਨ ਬਦਲ ਗਿਆ। ਉਹ ਫਿਰ ਸਹਿਜੇ ਸਹਿਜੇ ਬੰਦਗੀ ਕਰਦਿਆਂ ਕਰਦਿਆਂ ਜਿਸ ਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ, ਤੇ ਸਾਰੀ ਦੁਨੀਆ ਉਸ ਨੂੰ ਕਹਿੰਦੀ ਕਿ ਉਹ ਇੱਕ ਹੈ, ਉਹਨੂੰ ਮੁਸਲਮਾਨ ਵੀਰ ਵੀ ਕਹਿੰਦੇ ਨੇ ਇੱਕ ਹੈ, ਹਿੰਦੂ ਭਾਈ ਵੀ ਕਹਿੰਦੇ ਨੇ ਇੱਕ ਹੈ, ਈਸਾਈ, ਜੈਨੀ, ਬੋਧੀ, ਪਾਰਸੀ ਸਭ ਕਹਿੰਦੇ ਨੇ ਇੱਕ ਹੈ। ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਭਗਵਾਨ ਦੋ ਨੇ, ਸਭ ਨੇ ਇਹੀ ਕਿਹਾ ਕਿ ਈਸ਼ਵਰ ਇੱਕ ਹੈ, ਉਹ ਇੱਕ ਹੀ ਅਨੇਕਤਾ ਵਿੱਚ ਵੰਡਿਆ ਹੋਇਆ ਹੈ। ਜਿਵੇਂ ਤੁਸੀਂ ਦੇਖਦੇ ਹੋ ਸੂਰਜ ਦੀਆਂ ਕਿਰਨਾਂ ਕਿਸੇ ਮੋਟੇ ਸ਼ੀਸ਼ੇ ਚ ਗੁਜਰਦੀਆਂ ਨੇ ਤੇ ਉਹਦੇ ਵਿੱਚ ਕਈ ਰੰਗ ਪੈਦਾ ਕਰ ਜਾਂਦੀਆਂ, ਇਵੇਂ ਹੀ ਈਸ਼ਵਰ ਜਦੋਂ ਮਾਇਆ ਚੋਂ ਗੁਜ਼ਰਦਾ ਹੈ ਤਾਂ ਬਾਣੀ ਦੇ ਵਚਨ ਨੇ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਬਾਣ। ਉਹ ਤਿੰਨ ਵਿੱਚ ਵੰਡਿਆ ਜਾਂਦਾ ਹੈ। ਤੁਸੀਂ ਕਈ ਥਾਵਾਂ ਤੇ ਹਿੰਦੁਸਤਾਨ ਵਿੱਚ ਐਸੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਕਿ ਮੁੱਖ ਤਾਂ ਚਾਰ ਨੇ, ਚਾਰ ਕੋਣਿਆਂ ਨੂੰ ਚਾਰ ਮੁੱਖ ਨੇ, ਪਰ ਉਹਨਾਂ ਤਸਵੀਰਾਂ ਦੇ ਸਰੀਰ ਚਾਰ ਨਹੀਂ ਹੁੰਦੇ, ਸਰੀਰ ਇੱਕੋ ਹੀ ਹੁੰਦਾ। ਸਰੀਰ ਇੱਕ ਹੀ ਹੈ, ਮੁੱਖ ਤਿੰਨ ਹੋਣ, ਸਰੀਰ ਫਿਰ ਵੀ ਇੱਕ ਹੈ। ਹੁਣ ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਦੇ ਹਾਂ ਉਹ ਸਾਡੇ ਕਲਪਤ ਨੇ, ਸੋਚੇ ਹੋਏ। ਗੁਰੂ ਸਾਹਿਬ ਜੀ ਕਹਿੰਦੇ ਉਹ ਇੱਕ ਹੀ ਦਾਤਾ ਦਿੰਦਾ, ਇੱਕ ਹੀ ਸੰਸਾਰ ਨੂੰ ਪਾਲਦਾ, ਇੱਕ ਹੀ ਉਹਦੀ ਲੈਤਾ ਕਰ ਲੈਂਦਾ। ਜਨਮ ਦੇਣ ਵਾਲਾ ਵੀ ਉਹੀ ਹੈ, ਦਾਤਾ ਦੇਣ ਵਾਲਾ ਵੀ ਉਹੀ ਹੈ, ਲੈਤਾ ਕਰਨ ਵਾਲਾ ਵੀ ਉਹੀ ਹੈ। ਤਾਂ ਮਨੁੱਖ ਨੇ ਤਿੰਨ ਪ੍ਰਵਾਨ ਕਰ ਲਏ ਕਿ ਤਿੰਨ ਨੇ, ਪਰ ਜਦੋਂ ਅਸੀਂ ਬਾਣੀ ਦੁਆਰਾ ਇਸ ਗੱਲ ਦੀ ਖੋਜ ਕਰਾਂਗੇ ਤੇ ਸਤਿਗੁਰੂ ਕਹਿੰਦੇ ਨੇ ਆਪ ਪਾਵਨ ਹਾਰ ਆਪੇ ਹੀ ਮਾਰਦਾ, ਸਭ ਕੁਛ ਜਾਣੈ ਜਾਣ ਬੁੱਝ ਵਿਚਾਰਦਾ। ਉਹ ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਉਹਨਾਂ ਨੂੰ ਰਿਜ਼ਕ ਦਿੰਦਾ, ਕੋਈ ਦੂਸਰਾ ਰਿਜ਼ਕ ਦੇਣ ਵਾਲਾ ਨਹੀਂ ਹੈ। ਰਿਜ਼ਕ ਵੀ ਆਪ ਦਿੰਦਾ, ਲੈਤਾ ਵੀ ਆਪ ਕਰਦਾ। ਬੰਦੇ ਨੂੰ ਇਹ ਸਮਝਾਇਆ ਗਿਆ ਕਿ ਤਿੰਨ ਨੇ, ਯਾਦ ਰੱਖੋ ਜਿਵੇਂ ਦਰਖਤ ਇੱਕ ਹੁੰਦਾ, ਉਹਦੇ ਪੱਤੇ ਨਿਕਲਦੇ ਨੇ ਪਹਿਲਾਂ ਦੋ, ਫਿਰ ਉਹ ਵੱਡਾ ਹੁੰਦਾ, ਫਿਰ ਉਹਦੀਆਂ ਟਹਿਣੀਆਂ ਹੁੰਦੀਆਂ, ਫਿਰ ਹੋਰ ਪੱਤੇ ਅਨੰਤ ਹੋ ਜਾਂਦੇ, ਫਿਰ ਫੁੱਲ ਹੁੰਦੇ, ਫਿਰ ਫਲ ਹੁੰਦੇ। ਮੁੜ ਤਾਂ ਇੱਕ ਨਾ, ਟਹਿਣੀਆਂ ਅਨੰਤ ਹੋ ਸਕਦੀਆਂ, ਪੱਤੇ ਫੁੱਲ ਫਲ ਅਨੰਤ ਹੋ ਸਕਦੇ, ਪਰ ਮੂਲ ਇੱਕੋ ਹੀ ਹੈ। ਨਾਮਦੇਵ ਜੀ ਮਹਾਰਾਜ ਕਹਿੰਦੇ ਉਹ ਇੱਕ ਹੈ ਈਸ਼ਵਰ, ਤੇ ਅਨੇਕ ਹੋ ਕੇ ਸਾਰੇ ਸੰਸਾਰ ਵਿੱਚ ਵਿਆਪਕ ਹੋ ਰਿਹਾ ਹੈ, ਪਰਿਪੂਰਨ ਹੈ, ਜਰਦੇ ਜਰਦੇ ਵਿੱਚ ਵਿਆਪਕ ਹੈ, ਭਰਪੂਰ ਹੈ। ਕਹਿਣ ਲੱਗੇ ਜਿੱਥੇ ਮੈਂ ਦੇਖਦਾ ਹਾਂ ਜਤ ਦੇਖੋ ਤਤ ਸੋਈ, ਜਿੱਥੇ ਵੀ ਦੇਖਦਾ ਹਾਂ ਉੱਥੇ ਉਹੀ ਦਿਸਦਾ। ਰੱਬ ਦੇ ਪਿਆਰਿਆਂ ਤੇ ਸਵਾਲ ਹੋਏ, ਭਿਖਣ ਜੀ ਮਹਾਰਾਜ ਹੋਏ ਨੇ ਭਗਤ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥਾਂ ਵਿੱਚ ਦਰਜ ਹੈ, ਉਹਨਾਂ ਤੇ ਵੀ ਐਸਾ ਸਵਾਲ ਹੋਇਆ ਕਿ ਆਪ ਜੀ ਨਾਮ ਜਪਦੇ ਹੋ, ਇਹਦਾ ਕੀ ਲਾਭ ਹੈ, ਕਿਉਂ ਜਪਦੇ ਹੋ, ਕੀ ਫਾਇਦਾ ਇਸਦਾ। ਭਿਖਣ ਜੀ ਮਹਾਰਾਜ ਕਹਿੰਦੇ ਮੈਨੂੰ ਜ਼ਿਆਦਾ ਤਾਂ ਪਤਾ ਨਹੀਂ, ਪਰ ਮੈਂ ਜਿੰਨਾ ਕੁ ਮੈਨੂੰ ਨਿਰੰਕਾਰ ਨੇ ਸੋਝੀ ਦਿੱਤੀ, ਕਹਿਣ ਲੱਗੇ ਉਹਨਾਂ ਕੁ ਦੱਸਦਾ। ਰਸਨਾ ਰਮਤ ਸੁਣਤ ਸੁਖ ਸਰਵਣਾ, ਕਹਿੰਦੇ ਜਦੋਂ ਮੈਂ ਆਪਣੀ ਜ਼ਬਾਨ ਨਾਲ ਨਾਮ ਨੂੰ ਉਚਾਰਦਾ ਹਾਂ ਤੇ ਮੈਨੂੰ ਸੁਖ ਮਿਲਦਾ, ਜਦੋਂ ਮੈਂ ਕੰਨਾਂ ਨਾਲ ਸੁਣਦਾ ਹਾਂ ਮੈਨੂੰ ਸੁਖ ਮਿਲਦਾ, ਜਦੋਂ ਮੈਂ ਆਪਣੇ ਚਿੱਤ ਵਿੱਚ ਉਸ ਨੂੰ ਚੇਤੇ ਕਰਦਾ ਹਾਂ ਤੇ ਮੈਨੂੰ ਸੁਖ ਮਿਲਦਾ। ਰਸਨਾ ਰਮਤ ਸੁਣਤ ਸੁਖ ਸਰਵਨਾ, ਚਿੱਤ ਚੇਤੇ ਸੁਖ ਹੋਈ, ਕਹੋ ਭਿਖਣ ਦੋਏ ਨੈਣ ਸੰਤੋਖੇ, ਜਦੋਂ ਮੈਂ ਅੱਖਾਂ ਬੰਦ ਕਰ ਲੈਂਦਾ ਫਿਰ ਜੈ ਦੇਖਾ ਤੈ ਸੋਈ। ਜਿੱਥੋਂ ਜਿੱਥੋਂ ਤੱਕ ਵੀ ਅੱਖਾਂ ਬੰਦ ਕਰਕੇ ਮੇਰੀ ਸੁਰਤ ਜਾਂਦੀ ਹੈ ਤਾਂ ਭਿਖਣ ਜੀ ਮਹਾਰਾਜ ਕਹਿੰਦੇ ਮੈਂ ਉਸ ਨੂੰ ਹੀ ਵੇਖਦਾ ਹਾਂ। ਨਾਮਦੇਵ ਜੀ ਮਹਾਰਾਜ ਵੀ ਉਹੀ ਕੁਝ ਕਹਿ ਰਹੇ ਕਿ ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਜਿੱਥੇ ਵੀ ਵੇਖਦਾ ਹਾਂ ਉੱਥੇ ਉਹ ਇੱਕ ਹੀ ਸਾਰਿਆਂ ਵਿੱਚ ਪਰਿਪੂਰਨ ਰੂਪ ਵਿੱਚ ਹੋ ਕੇ ਵਰਤ ਰਿਹਾ ਦਿਸਦਾ ਹੈ।
ਮਾਇਆ ਚਿੱਤਰ ਬਚਿੱਤਰ ਵਿਮੋਹਿਤ, ਬਿਰਲਾ ਬੂਝੈ ਕੋਈ।
ਮਾਇਆ ਦੇ ਚਿੱਤਰਾਂ ਨੇ
ਮਾਇਆ ਦੀ ਤਸਵੀਰ ਨੇ, ਮਾਇਆ ਦੇ ਹਾਵ ਭਾਵ ਨੇ, ਉਹ ਐਸਾ ਵਿਚਿੱਤਰ ਹੈ, ਮਾਇਆ ਦਾ ਚਿੱਤਰ, ਮਾਇਆ ਦਾ ਪ੍ਰਭਾਵ, ਇਹਨੇ ਸਾਰੇ ਸੰਸਾਰ ਨੂੰ ਬੇਮੋਹਤ, ਬੇਦਰਥ ਵਿਸ਼ੇਸ਼ ਕਰਕੇ ਸਾਰਾ ਸੰਸਾਰ ਇਹਦੇ ਵਿੱਚ ਮੋਹਤ ਹੋ ਗਿਆ। ਮਾਇਆ ਨੇ ਮੋਹ ਲਏ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਜੋਗੀ ਜੰਗਮ ਤੇ ਸੰਨਿਆਸ ਸਭ ਹੀ ਪਰ ਡਾਰੀ ਇਹ ਫਾਸ। ਕਹਿੰਦੇ ਨਿਰੰਕਾਰ ਨੇ ਸਾਰਿਆਂ ਤੇ ਇਹ ਫਾਈ ਪਾ ਦਿੱਤੀ, ਚਾਹੇ ਉਹ ਜੋਗੀ ਨੇ ਤੇ ਚਾਹੇ ਜੰਗਮ ਸਰੇਵੜੇ, ਤੁਸੀਂ ਘੰਟੀਆਂ ਵਜਾ ਕੇ ਮੰਗਦੇ ਨੇ ਜਿਹੜੇ, ਚਾਹੇ ਉਹ ਨੇ ਤੇ ਚਾਹੇ ਸੰਨਿਆਸੀ ਨੇ। ਸਤਿਗੁਰੂ ਕਹਿੰਦੇ ਸਾਰਿਆਂ ਤੇ ਮਾਇਆ ਦੀ ਫਾਹੀ ਪੈ ਗਈ, ਇਸ ਮਾਇਆ ਤੋਂ ਬਾਹਰ ਕੋਈ ਨਹੀਂ ਗਿਆ। ਇੱਥੇ ਨਾਮਦੇਵ ਜੀ ਕਹਿੰਦੇ ਨੇ ਮਾਇਆ ਚਿੱਤਰ ਬਚਿੱਤਰ ਬੇਮੋਹਿਤ ਵਿਰਲਾ ਬੂਝੈ ਕੋਈ। ਕਹਿੰਦੇ ਕੋਈ ਵਿਰਲਾ ਹੈ ਜਿਹੜਾ ਇਸ ਗੱਲ ਨੂੰ ਜਾਣਦਾ ਹੈ ਕਿ ਇਹ ਚਾਰ ਦਿਨ ਦਾ ਦਿਖਾਵਾ ਹੈ, ਚਾਰ ਦਿਨਾਂ ਤੋਂ ਬਾਅਦ ਨਾ ਇਹ ਸਰੀਰ ਰਹੇਗਾ, ਨਾ ਇਹ ਘਰ ਘਾਟ ਰਹਿਣਗੇ, ਨਾ ਇਹ ਸੰਸਾਰ ਰਹੇਗਾ, ਸਭ ਬਿਨਸ ਜਾਏਗਾ। ਨਾਮਦੇਵ ਜੀ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਐਸਾ ਹੈ ਜਿਹੜਾ ਈਸ਼ਵਰ ਨਾਲ ਜੁੜ ਕੇ ਇਸ ਗੱਲ ਨੂੰ ਸਮਝਣਾ ਕਰਦਾ ਹੈ।
ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਗੋਬਿੰਦ, ਗੋ ਨਾਮ ਹੈ ਵੇਦਾਂ ਦਾ, ਬਿੰਦ ਨਾਮ ਹੈ ਜਾਣਨ ਦਾ। ਜੋ ਵੇਦਾਂ ਦੁਆਰੇ ਜਾਣਿਆ ਜਾਏ ਉਹ ਈਸ਼ਵਰ। ਨਾਮਦੇਵ ਜੀ ਕਹਿੰਦੇ ਉਹ ਸਾਰਿਆਂ ਵਿੱਚ ਉਹੀ ਵਸਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦੇਖੋ ਅਸੀਂ ਜਦੋਂ ਬਾਣੀ ਪੜੋਗੇ, ਜਿਹੜੇ ਮੰਜ਼ਿਲ ਤੇ ਪਹੁੰਚ ਗਏ ਨਾ ਜੀ, ਇਹ ਬਾਣੀ ਉਹਨਾਂ ਦੀ ਹੈ, ਉਹਨਾਂ ਨੇ ਉਚਾਰਨ ਕੀਤੀ ਜਿਹੜੇ ਸਿਖਰ ਪਹੁੰਚ ਗਏ, ਤੇ ਉਹਨਾਂ ਦੀ ਉਹ ਚਾਹੇ ਹਜ਼ਾਰ ਵੀ ਹੋਵੇ ਸਿਖਰ ਪਹੁੰਚਿਆ, ਉਹ ਇਕੱਠੇ ਬੈਠ ਸਕਦੇ ਨੇ, ਉਹਨਾਂ ਵਿੱਚ ਕੋਈ ਮਤਭੇਦ ਨਹੀਂ ਹੁੰਦਾ। ਤੇ ਜਿਹੜੇ ਅਦਵਾਟੇ ਸਾਡੇ ਸਾਰਿਆਂ ਵਰਗੇ, ਉਹ ਪਿਆਰਿਓ ਉੱਥੇ ਮਤਭੇਦ ਹੋ ਜਾਂਦੇ, ਉੱਥੇ ਝਗੜੇ ਹੁੰਦੇ। ਹੁਣ ਨਾਮਦੇਵ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਫਰੀਦ ਜੀ ਮਹਾਰਾਜ ਵੀ ਕਹਿੰਦੇ ਨੇ ਫਰੀਦਾ ਖਾਲਕ ਖਾਲਕ ਮਹਿ, ਖਾਲਕ ਬਸੈ ਰੱਬ ਮਾਹੇ, ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਕਹਿੰਦੇ ਸਾਰਿਆਂ ਦੇ ਵਿੱਚ ਉਹ ਵਸਦਾ ਹੈ, ਬੰਦਾ ਕਿਹਨੂੰ ਕਹੋਗੇ, ਉਹਦੇ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ। ਤੋ ਜਿਹੜੇ ਪਹੁੰਚ ਗਏ ਸਿਖਰ ਤੇ ਉਹਨਾਂ ਨੂੰ ਦਿਸ ਆਇਆ, ਭਾਈ ਸਾਹਿਬ ਭਾਈ ਕਨਈਆ ਜੀ, ਤਿਨ੍ਹਾਂ ਦਾ ਜੀਵਨ ਆਪ ਜੀ ਨੇ ਪੜਿਆ ਸੁਣਿਆ ਹੋਏਗਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਰਹਿੰਦੇ ਸਨ, ਗੁਰੂ ਤੇਗ ਬਹਾਦਰ ਜੀ ਦੇ ਕਾਲ ਵਿੱਚ ਆਪ ਸੇਵਾ ਵਿੱਚ ਆਏ, ਤੇ ਸੇਵਾ ਕਰਦਿਆਂ ਕਰਦਿਆਂ ਗੁਰੂ ਤੋਂ ਇਹ ਸਿੱਖ ਲਿਆ ਕਿ ਕੋਈ ਦੂਜਾ ਹੈ ਹੀ ਨਹੀਂ। ਬਾਣੀ ਦੇ ਐਸੇ ਬਚਨ ਨੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ, ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹੋ ਸਮਤ ਸਾਧੂ ਤੇ ਪਾਈ, ਸਭ ਮੈਂ ਰਵ ਰਹਿਆ ਪ੍ਰਭ ਇੱਕ ਪੇਖ ਪੇਖ ਨਾਨਕ ਬਿਗਸਾਈ। ਉਹਨਾਂ ਨੇ ਇਹ ਸੁਣ ਲਿਆ ਕਿ ਸਾਰਿਆਂ ਵਿੱਚ ਈਸ਼ਵਰ ਵਸਦਾ ਹੈ। ਸਤਿਗੁਰੂ ਪਾਤਸ਼ਾਹ ਨੇ ਜੰਗ ਲੜਨੇ ਆਰੰਭ ਕੀਤੇ, ਚੁਲਮ ਦੀ ਟੱਕਰ ਲਈ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਭਾਈ ਕਨਈਆ ਜੀ ਦੀ ਡਿਊਟੀ ਲਾਈ ਕਿ ਤੁਸੀਂ ਮੈਦਾਨੇ ਜੰਗ ਵਿੱਚ ਜ਼ਖਮੀਆਂ ਨੂੰ ਪਾਣੀ ਪਿਲਾਉਣਾ। ਆਪ ਜੀ ਨੇ ਮਸਕ ਲੈ ਲਈ, ਇਹ ਜਿਹੜੀ ਰੈੱਡ ਕ੍ਰਾਸ ਹੈ ਨਾ ਜੀ, ਇਹਦੀ ਸ਼ੁਰੂਆਤ ਭਾਈ ਕਨਈਆ ਜੀ ਤੋਂ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਅਸੀਂ ਲੋਕਾਂ ਕਬਜ਼ਾ ਨਹੀਂ ਕੀਤਾ ਇਹਦੇ ਤੇ, ਜਣਾ ਨਹੀਂ ਸਕੇ, ਦੱਸ ਨਹੀਂ ਸਕੇ। ਸ਼ੁਰੂਆਤ ਸਭ ਤੋਂ ਪਹਿਲਾਂ ਭਾਈ ਕਨਈਆ ਜੀ ਨੇ ਕੀਤੀ ਮੈਦਾਨ ਜੰਗ ਵਿੱਚ ਜਾ ਕੇ। ਨਾ ਦੁਸ਼ਮਣ ਨਾ ਮਿੱਤਰ, ਸਭ ਬਰਾਬਰ। ਸ਼ਿਕਾਇਤ ਹੋ ਗਈ, ਸਤਿਗੁਰੂ ਅਸੀਂ ਦੁਸ਼ਮਣ ਨੂੰ ਮਾਰਦੇ ਹਾਂ ਤੇ ਇਹ ਜਿਹੜਾ ਕਨਈਆ ਹੈ ਨਾ, ਇਹ ਪਾਣੀ ਪਿਲਾ ਕੇ ਫਿਰ ਉਹਨੂੰ ਸਾਡੇ ਨਾਲ ਲੜਨ ਲਈ ਹੋਸ਼ ਵਿੱਚ ਲਿਆ ਕੇ ਤਿਆਰ ਕਰ ਦਿੰਦਾ। ਪਿਲਾ ਕੇ ਪੁੱਛਿਆ ਜਾਏ ਕਿਉਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ, ਪਰ ਭਾਈ ਕਨਈਆ ਜੀ ਤਾਂ ਪਹੁੰਚ ਗਿਆ ਸੀ ਜਿੱਥੇ ਪਹੁੰਚਣਾ ਹੈ, ਗੁਰੂ ਸਾਹਿਬ ਜਾਣਦੇ ਸਨ। ਭਾਈ ਕਨਈਆ ਜੀ ਨੂੰ ਬੁਲਾਇਆ ਗਿਆ, ਕਨਈਆ ਇਹ ਜਿਹੜੇ ਸਿੱਖ ਨੇ ਨਾ, ਇਹ ਤੇਰੀ ਸ਼ਿਕਾਇਤ ਕਰਦੇ ਨੇ। ਹੱਥ ਜੋੜ ਲਏ ਭਾਈ ਕਨਈਆ ਨੇ, ਮਹਾਰਾਜ ਕੀ ਸ਼ਿਕਾਇਤ ਹੈ? ਕਹਿੰਦੇ ਨੇ ਦੁਸ਼ਮਣ ਨੂੰ ਪਾਣੀ ਪਿਲਾਉਣਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਲਾਈਨਾਂ ਲਿਖੀਆਂ, ਭਾਈ ਕਨਈਆ ਜੀ ਨੇ ਜਵਾਬ ਦਿੱਤਾ। ਕਹਿਣ ਲੱਗੇ ਤੈਨੂੰ ਪਿਆ ਪਲਾਵਾਂ ਪਾਣੀ, ਸਿਰ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸ ਆਈ। ਹੇ ਮਹਾਰਾਜ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਤੈਨੂੰ ਪਾਣੀ ਪਿਲਾਉਣਾ। ਜਦੋਂ ਤੂੰ ਜ਼ਖਮੀ ਹੋ ਕੇ ਆਵਾਜ਼ ਦਿੰਦਾ ਹਾਏ ਪਾਣੀ, ਤਾਂ ਮੈਂ ਉੱਥੇ ਪਹੁੰਚ ਜਾਂਦਾ। ਮੈਂ ਤੈਨੂੰ ਪਿਲਾਉਣਾ, ਮੈਨੂੰ ਕੋਈ ਤੁਰਕ ਨਹੀਂ ਦਿਸਦਾ, ਕੋਈ ਅਤੁਰਕ ਕੁਝ ਨਹੀਂ ਦਿਸਦਾ। ਭਾਈ ਸਾਹਿਬ ਜੀ ਕਹਿੰਦੇ ਨੇ ਹੱਸੇ ਤੇ ਗਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਪਾਣੀ ਨਾਲ ਮੱਲਮ ਵੀ ਰੱਖੀ, ਲੋੜ ਪਏ ਤਾਂ ਲਾਈ। ਇਹ ਗੁਰੂ ਦੀ ਵਡਿਆਈ ਹੈ, ਗੁਰੂ ਦਾ ਵੱਡਾਪਨ ਹੈ। ਜਿਹੜੇ ਪਹੁੰਚ ਗਏ ਉਹਨਾਂ ਵਿੱਚ ਵੈਰ ਵਿਰੋਧ ਨਹੀਂ ਰਿਹਾ, ਮੁੱਕ ਗਿਆ ਉਹਨਾਂ ਦਾ। ਜਿਹੜੇ ਅਧਵਾਟੇ ਨੇ ਉਹ ਵੈਰ ਵਿਰੋਧ ਕਰਦੇ, ਕਿਉਂਕਿ ਉਹਨਾਂ ਦੀ ਬਿਰਤੀ ਵੈਸੀ ਹੈ। ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਗੋਬਿੰਦ ਸਾਰਿਆਂ ਵਿੱਚ ਵਸਦਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕੋਈ ਉਸ ਗੋਬਿੰਦ ਤੋਂ ਬਿਨਾ, ਪ੍ਰਭੂ ਤੋਂ ਬਿਨਾ ਨਹੀਂ ਹੈ।
ਸੂਤ ਏਕ ਮਨ ਸਤ ਸਹੰਸ ਜੈਸੇ, ਪੋਤ ਪੋਤ ਪ੍ਰਭ ਸੋਈ।
ਕਹਿੰਦੇ ਜਿਵੇਂ ਮਾਲਾ ਦੇ ਬਣਾਉਣ ਲਈ ਸੂਤਰ ਦੀ ਵਰਤੋਂ ਕੀਤੀ ਜਾਂਦੀ ਹੈ, ਚਾਹੇ ਉਹ ਸੂਤ ਨਾਲ ਇੱਕ ਮਣਕਾ ਬਣਾ ਲਓ ਤਾਂ ਵੀ ਸੂਤ ਹੈ, ਸੈਂਕੜੇ ਬਣਾ ਲਓ ਤਾਂ ਵੀ ਸੂਤ ਹੈ, ਤੇ ਹਜ਼ਾਰਾਂ ਬਣਾ ਲਓ ਤਾਂ ਵੀ ਸੂਤ ਹੈ। ਜਿਵੇਂ ਉਹ ਤਮਾਮ ਮਾਲਾ ਦੇ ਮਣਕੇ ਹਜ਼ਾਰਾਂ ਸੂਤਰ ਨਾਲ ਬਣੇ ਨੇ, ਵੇਖਣ ਨੂੰ ਉਹ ਮਣਕੇ ਵੱਖ ਵੱਖ ਪਾਸਦੇ ਨੇ ਪਰ ਬਣੇ ਇੱਕੋ ਹੀ ਸੂਤਰ ਦੇ ਨੇ। ਇਵੇਂ ਹੀ ਨਾਮਦੇਵ ਜੀ ਮਹਾਰਾਜ ਕਹਿੰਦੇ ਓਤ ਪੋਤ ਪ੍ਰਭ ਸੋਈ। ਯਾਦ ਰੱਖਿਓ, ਓਤ ਪੋਤ ਹੁੰਦਾ ਤਾਣਾ ਤੇ ਪੇਟਾ। ਕੱਪੜਾ ਬਣਾਉਣ ਲਈ ਕੁਝ ਲੰਬੇ ਰੁੱਖ ਤੰਦਾਂ ਹੁੰਦੀਆਂ ਨੇ ਕੱਪੜੇ ਦੀਆਂ, ਤਾਗੇ ਦੀਆਂ, ਉਹਨਾਂ ਨੂੰ ਤਾਣਾ ਕਹਿੰਦੇ। ਜਿਹੜਾ ਟੇਢੇ ਰੁੱਖ ਉਣਿਆ ਜਾਂਦਾ ਹੈ ਉਹਨੂੰ ਪੇਟਾ ਕਹਿੰਦੇ। ਆਪ ਜੀ ਕਹਿੰਦੇ ਤਾਣੇ ਵਿੱਚ ਵੀ ਉਹੀ ਤਾਗਾ ਹੈ, ਪੇਟੇ ਵਿੱਚ ਵੀ ਉਹੀ ਤਾਗਾ ਹੈ। ਸੂਤ ਏਕ ਮਨ ਸਾਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਜਿਵੇਂ ਹਜ਼ਾਰਾਂ ਮਣਕਿਆਂ ਵਿੱਚ ਸੂਤਰ ਇੱਕੋ ਹੀ ਹੈ, ਜਿਵੇਂ ਤਾਣੇ ਤੇ ਪੇਟੇ ਵਿੱਚ ਇੱਕੋ ਹੀ ਸੂਤ ਹੈ, ਇਵੇਂ ਕਹਿੰਦੇ ਨੇ ਓਤ ਪੋਤ ਲੋਕ ਪ੍ਰਲੋਕ ਵਿੱਚ ਇੱਥੇ ਉੱਥੇ ਹਰ ਜਗ੍ਹਾ ਤੇ ਉਹ ਪ੍ਰਭੂ ਆਪ ਹੀ ਹੈ, ਕੋਈ ਦੂਸਰਾ ਨਹੀਂ ਹੈ। ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ
ਪ੍ਰਭਾਵ ਜਲ ਤਰੰਗ ਅਰ ਭਿੰਨ,
ਇਹ ਜਲ ਤੇ ਭਿੰਨ ਨਾ ਹੋਈ। ਇਹਨਾਂ ਨੂੰ ਤੁਸੀਂ ਜਲ ਤੋਂ ਵੱਖ ਨਹੀਂ ਕਰ ਸਕਦੇ। ਜਲ ਹੈ ਤਾਂ ਲਹਿਰਾਂ ਨੇ, ਜੇ ਜਲ ਹੈ ਤਾਂ ਝੱਗ ਹੈ, ਜੇ ਜਲ ਹੈ ਤਾਂ ਬੁਲਬਲੇ, ਤੇ ਜੇ ਜਲ ਹੀ ਨਾ ਹੋਵੇ ਤਾਂ ਕੁਝ ਵੀ ਨਹੀਂ। ਆਪ ਜੀ ਦੇਖੋ ਕਿੰਨੀ ਬਰੀਕੀ ਵਿੱਚ ਜਾ ਕੇ ਸਾਡੇ ਮਨਾਂ ਵਿੱਚ ਬਿਠਾਉਣੀ ਚਾਹੁੰਦੇ ਨੇ ਗੱਲ। ਕਹਿੰਦੇ ਦੁਨੀਆਂ ਦੇ ਲੋਕੋ ਵੇਖੋ, ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਜਲ ਤੇ ਭਿੰਨ ਨਾ ਹੋਈ। ਅੱਗੇ ਫਿਰ ਕਹਿ ਰਹੇ ਨੇ ਸਿਧਾਂਤ ਦੀ ਗੱਲ,
ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ।
ਕਹਿੰਦੇ ਜਿਹੜਾ ਸਾਰਾ ਪਰਪੰਚ ਉਸਨੇ ਰਚਿਆ ਹੈ, ਇਹ ਉਸਦੀ ਲੀਲਾ ਖੇਡ ਹੈ। ਯਾਦ ਰੱਖਿਓ, ਅਸੀਂ ਕੁਝ ਸ਼ਬਦ ਐਸੇ ਚੁਣ ਲਏ ਸਾਨੂੰ ਗਿਆਤ ਨਹੀਂ, ਅਸੀਂ ਕਿਸੇ ਨੂੰ ਹਰਾਉਣ ਨੂੰ, ਜਿਵੇਂ ਫੁੱਟਬਾਲ ਖੇਡਦੀਆਂ ਦੋ ਟੀਮਾਂ ਹੈ ਜੀ, ਅਸੀਂ ਉਹਨੂੰ ਖੇਡ ਕਹਿੰਦੇ ਹਾਂ, ਖੇਡਦੇ। ਵਾਲੀਬਾਲ ਖੇਡਿਆ ਜਾਂਦਾ, ਫੁੱਟਬਾਲ ਖੇਡਿਆ ਜਾਂਦਾ, ਹਾਕੀ ਖੇਡੀ ਜਾਂਦੀ, ਤਾਸ਼ ਖੇਡੀ ਜਾਂਦੀ, ਜਿੱਥੇ ਬਹੁਤੇ ਇਕੱਠੇ ਹੋ ਕੇ ਕੁਝ ਕਰਦੇ ਨੇ, ਅਸੀਂ ਕਹਿੰਦੇ ਖੇਡ ਰਹੇ। ਉਸ ਖੇਡ ਵਿੱਚ ਕੁਝ ਹਰਾਏ ਜਾਂਦੇ, ਜਿਹੜੇ ਹਰਾਉਂਦੇ ਨੇ ਉਹ ਕਹਿੰਦੇ ਅਸੀਂ ਜਿੱਤ ਗਏ। ਪਰ ਯਾਦ ਰੱਖਿਓ, ਖੇਡ ਤਾਂ ਉਹ ਹੈ ਜਿਹਨੂੰ ਇਕੱਲਾ ਹੀ ਖੇਡਦਾ, ਉੱਥੇ ਕਿਸੇ ਦੀ ਜਿੱਤ ਹਾਰ ਨਹੀਂ ਹੁੰਦੀ। ਦੇਖਿਆ ਨਾ ਤੁਸੀਂ ਕਈ ਵਾਰੀ ਬੱਚੇ ਖਿਲਾਉਣਿਆਂ ਨਾਲ ਖੇਡਦੇ, ਖਿਲਾਉਣੇ ਹੈ, ਬੱਚਾ ਹੈ, ਇਕੱਲਾ ਖੇਡ ਰਿਹਾ, ਉਹ ਬੱਚਾ ਖਿਲਾਉਣੇ ਤੇ ਵੱਟਾ ਮਾਰ ਕੇ ਉਹਨੂੰ ਤੋੜ ਦਿੰਦਾ ਹੈ ਜੀ, ਆਪ ਹੀ ਤੋੜ ਦਿੰਦਾ, ਆਪ ਹੀ ਹੱਥ ਮਾਰ ਕੇ ਹੱਸਦਾ, ਹਰ ਸੁਖ ਤਾਂ ਹੈ ਨੀ ਉਹਨੂੰ, ਟੁੱਟ ਗਿਆ ਟੁੱਟ ਗਿਆ। ਨਾਮਦੇਵ ਜੀ ਕਹਿੰਦੇ ਇਵੇਂ ਇਹ ਪਰਪੰਚ ਪਾਰ ਬ੍ਰਹਮ ਦੀ ਲੀਲਾ ਹੈ, ਖੇਡ ਹੈ, ਵਿਚਰਤ ਆਨ ਨਾ ਹੋਈ। ਕੋਈ ਦੂਸਰਾ ਕਹਿੰਦੇ ਉਸ ਵਰਗਾ ਹੋਰ ਐਸੀ ਖੇਡ ਨੂੰ ਨਹੀਂ ਖੇਡ ਸਕਦਾ। ਨਾਮਦੇਵ ਜੀ ਕਹਿੰਦੇ ਹਨ
ਮਿਥਿਆ ਭਰਮ ਅਰਸਪਨ ਮਨੋਰਥ ਸਤ ਪਦਾਰਥ ਜਾਣਿਆ।
ਜਿਹੜੇ ਪਦਾਰਥਾਂ ਵਿੱਚ ਇਹ ਮਨੁੱਖ ਫਸਿਆ ਹੈ, ਆਪ ਜੀ ਕਹਿੰਦੇ ਇਹ ਮਿਥਿਆ ਝੂਠੇ ਨੇ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਗੁਰੂ ਸਾਹਿਬ ਨੇ ਪਤਾ ਨੀ ਕਿੰਨੀ ਵਾਰ ਬਾਣੀ ਵਿੱਚ ਇਹ ਗੱਲ ਕਹੀ ਕਿ ਸਭ ਝੂਠ ਹੈ, ਸਾਡੇ ਅੰਦਰ ਇੱਕ ਵਾਰੀ ਵੀ ਨਹੀਂ ਲੱਗੀ ਕਿ ਸਭ ਝੂਠ ਹੈ। ਆਪ ਜੀ ਕਹਿੰਦੇ ਨੇ ਮਿਥਿਆ ਭਰਮ ਅਰ ਸੁਪਨ ਮਨੋਰਥ, ਇਹ ਝੂਠ ਹੈ, ਇੱਕ ਭੁਲੇਖਾ ਹੈ, ਇੱਕ ਸੁਪਨਾ ਹੈ, ਇੱਕ ਮਨੋਰਥ ਮਨ ਦੀ ਕਲਪਨਾ ਹੈ। ਕਹਿੰਦੇ ਇਹ ਜੀਵ ਜਿਹੜੇ ਪਦਾਰਥ ਨੂੰ ਤੂੰ ਸੱਤ ਕਰਕੇ ਮੰਨਿਆ ਨਾ, ਇਹ ਜਾਣ ਲੈ ਕਿ ਮਿਥਿਆ ਹੈ, ਝੂਠਾ ਹੈ। ਦੂਸਰਾ ਇਹ ਭਰਮ ਭੁਲੇਖਾ ਹੈ। ਤੀਸਰਾ ਕਹਿੰਦੇ ਨੇ ਸੁਪਨਾ ਹੈ। ਤੇ ਚੌਥਾ ਇਹ ਤੇਰੇ ਮਨ ਦੀਆਂ ਕਲਪਨਾਵਾਂ ਵਾਂਗ ਹੈ, ਮਨੋਰਥ ਮਨੋਰਾਜ ਮਨ ਦੀਆਂ ਕਲਪਨਾਵਾਂ। ਜਿਵੇਂ ਉਹ ਤੁਸੀਂ ਪੜ੍ਹਦੇ ਹੋ ਨਾ ਸ਼ੇਖ ਚਿੱਲੀ ਦੀ ਕਹਾਣੀ, ਉਹਨੂੰ ਕਿਸੇ ਨੇ ਕੁੱਪਾ ਚੁਕਾ ਦਿੱਤਾ ਤੇਲ ਦਾ ਜਾਂ ਘਿਓ ਦਾ, ਉਹਦੇ ਨਾਲ ਇਹ ਕਰ ਲਿਆ ਕਿ ਤੈਨੂੰ ਦੋ ਪੈਸੇ ਮਜ਼ਦੂਰੀ ਦਿਆਂਗਾ, ਫਲਾਣੇ ਥਾਂ ਇਸ ਕੁੱਪੇ ਨੂੰ ਪਹੁੰਚਾਉਣਾ। ਉਹਦੇ ਮਨ ਵਿੱਚ ਕਲਪਨਾ ਚੱਲ ਪਈਆਂ ਕਿ ਮੈਨੂੰ ਦੋ ਪੈਸੇ ਦੇਗਾ, ਉਹਨਾਂ ਦੋ ਪੈਸਿਆਂ ਨਾਲ ਮੈਂ ਮੁਰਗੀ ਖਰੀਦ ਲਾਂਗਾ, ਫਿਰ ਉਹਦੇ ਆਂਡੇ ਹੋਣਗੇ, ਫਿਰ ਮੈਂ ਆਂਡਿਆਂ ਤੋਂ ਬੱਚੇ ਪੈਦਾ ਕਰਾਵਾਂਗਾ, ਬੱਚੇ ਲੈ ਕੇ ਫਿਰ ਉਹ ਵੱਡੇ ਹੋਣਗੇ, ਵੇਚ ਦਿਆਂਗਾ, ਫਿਰ ਬੱਕਰੀਆਂ ਲੈ ਲਾਂਗਾ, ਫਿਰ ਬੱਕਰੀਆਂ ਬਹੁਤੀਆਂ ਹੋ ਜਾਣਗੀਆਂ ਉਹ ਵੇਚ ਲਵਾਂਗਾ, ਫਿਰ ਮੈਂ ਧੰਨਵਾਨ ਬਣ ਜਾਵਾਂਗਾ, ਮੇਰੀ ਸ਼ਾਦੀ ਹੋ ਜਾਏਗੀ, ਮੇਰਾ ਪਰਿਵਾਰ ਹੋ ਜਾਏਗਾ, ਘਰੇ ਬੱਚੇ ਹੋ ਜਾਣਗੇ, ਮੈਂ ਫਿਰ ਆਨੰਦ ਲਵਾਂਗਾ, ਲੋਕਾਂ ਚ ਬਾਹਰ ਬੈਠ ਕੇ ਗੱਲਾਂ ਕਰਿਆ ਕਰਾਂਗਾ, ਜਦੋਂ ਮੇਰੇ ਬੱਚੇ ਲੈਣ ਲਈ ਆਉਣਗੇ ਮੈਂ ਕਹਾਂਗਾ ਮੈਂ ਨਹੀਂ ਜਾਣਾ, ਉਹ ਜਿੱਦ ਕਰਨਗੇ ਤੇ ਮੈਂ ਉਹਨੂੰ ਲੱਤ ਮਾਰਾਂਗਾ, ਉਦੋਂ ਲੱਤ ਗਾਂ ਕੱਢੀ ਤੇ ਕੁੱਪਾ ਡਿੱਗ ਪਿਆ। ਜਿਹੜਾ ਕੁੱਪਾ ਜਿਹਨੇ ਚੁਕਾਇਆ ਸੀ ਕਹਿਣ ਲੱਗਾ ਤੂੰ ਕੀ ਕਰਿਆ, ਕੁੱਪਾ ਤੋੜ ਦਿੱਤਾ, ਰੁੜ ਗਿਆ ਮੇਰਾ ਸਾਰਾ ਘਿਓ। ਕਹਿਣ ਲੱਗਾ ਤੇਰਾ ਤਾਂ ਕੁੱਪਾ ਹੀ ਰੁੜਿਆ, ਮੇਰਾ ਪਰਿਵਾਰ ਰੁੜ ਗਿਆ। ਇਹ ਹੈ ਮਨੋਰਾਜ, ਮਨ ਦੀਆਂ ਕਲਪਨਾਵਾਂ ਜਿਨ੍ਹਾਂ ਦੇ ਆਧਾਰ ਤੇ ਬੰਦਾ ਆਪਣੇ ਜੀਵਨ ਵਿੱਚ ਵਿਚਰਦਾ ਹੈ। ਇਹ ਆਉਂਦੀਆਂ ਰਹਿੰਦੀਆਂ, ਜਾਂਦੀਆਂ ਰਹਿੰਦੀਆਂ, ਇਹ ਮਿਟਦੀਆਂ ਨਹੀਂ। ਜਿਵੇਂ ਪਾਣੀ ਚੱਲਦਾ ਨਾ ਜੀ, ਉਵੇਂ ਚੱਲਦੀਆਂ ਰਹਿੰਦੀਆਂ। ਤੋ ਸਤਿਗੁਰੂ ਜੀ ਕਹਿੰਦੇ ਇਹ ਮਿੱਥਿਆ ਹੈ, ਝੂਠ ਹੈ, ਭਰਮ ਹੈ। ਭਰਮ ਦਾ ਭੁਲੇਖਾ, ਭਰਮ ਦੀ ਵਿਆਖਿਆ ਰਵਿਦਾਸ ਜੀ ਮਹਾਰਾਜ ਨੇ ਬੜੀ ਸੁੰਦਰ ਕੀਤੀ, ਜੈਸਾ ਮਾਨੀਆ ਹੋਏ ਨਾ ਤੈਸਾ। ਉਹ ਭਰਮ ਹੈ, ਜਿਵੇਂ ਰੱਸੀ ਚ ਸੱਪ ਮੰਨ ਲਿਆ ਜਾਏ, ਉਹ ਸੱਪ ਹੈ ਨਹੀਂ, ਹੈ ਰੱਸੀ। ਜਾਂ ਉਹਨੂੰ ਕਈ ਨੂੰ ਵੇਖ ਕੇ ਮੰਨ ਲਿਆ ਜਾਏ ਧਰਤੀ ਚ ਤ੍ਰੇੜ ਆਈ ਹੈ, ਪਰ ਉਹ ਤ੍ਰੇੜ ਤਾਂ ਹੈ ਨਹੀਂ, ਰੱਸੀ ਪਈ ਹੈ। ਸਾਹਿਬ ਜੀ ਕਹਿੰਦੇ ਭਰਮ ਹੈ, ਅਰ ਸੁਪਨ ਮਨੋਰਥ ਸੁਪਨੇ ਦੀ ਨਿਆਈ ਹੈ। ਮਨ ਦੀਆਂ ਕਲਪਨਾ ਵਾਂਗ ਨੇ ਜਿਸ ਸਾਰੇ ਪਦਾਰਥ ਨੂੰ ਤੂੰ ਸੱਤ ਕਰਕੇ ਜਾਣੀ ਬੈਠਾ ਹੈ।
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ।
ਮੇਰੀ ਮਨਸਾ ਕਹਿੰਦੇ ਨੇ ਬੁੱਧੀ ਨੂੰ, ਮੇਰੀ ਮਨਸਾ ਨੂੰ ਗੁਰੂ ਨੇ ਸੁਕ੍ਰਿਤ ਚੰਗੀ ਕਿਰਤ ਦੀ ਮਤ ਦਿੱਤੀ। ਚੰਗੀ ਕਿਰਤ ਕੀ ਹੈ? ਧਨ ਕਮਾਉਣਾ ਸਾਡੀ ਦ੍ਰਿਸ਼ਟੀ ਚ ਚੰਗੀ ਕਿਰਤ ਹੈ, ਨਾਮ ਜਪਣਾ ਗੁਰੂ ਦੀ ਦ੍ਰਿਸ਼ਟੀ ਵਿੱਚ ਚੰਗੀ ਕਿਰਤ ਹੈ। ਹੁਣ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਗੁਰੂ ਨੇ ਸੁਕ੍ਰਿਤ ਮਨਸਾ ਗੁਰ ਉਪਦੇਸੀ, ਮੇਰੇ ਗੁਰੂ ਨੇ ਮੇਰੀ ਬੁੱਧੀ ਵਿੱਚ ਚੰਗੀ ਜਿਹੜੀ ਸੀ ਉਹ ਕਿਰਤ ਦਾ ਉਪਦੇਸ਼ ਮੈਨੂੰ ਪਾ ਦਿੱਤਾ ਮੇਰੀ ਬੁੱਧੀ ਚ। ਤੇ ਪਹਿਲਾਂ ਮੈਂ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਸੀ, ਫਿਰ ਮੈਂ ਗੁਰੂ ਦੀ ਕਿਰਪਾ ਨਾਲ ਜਾਗ ਗਿਆ। ਜਾਗਤ ਹੀ ਮਨ ਮਾਨਿਆ, ਮੇਰਾ ਜਿਹੜਾ ਮਨ ਹੈ ਉਹ ਨਿਰੰਕਾਰ ਤੋਂ ਮੰਨ ਗਿਆ। ਆਪ ਜੀ ਕਹਿ ਰਹੇ ਹਨ,
ਕਹਤ ਨਾਮ ਦੇਵ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ।
ਐ ਭਾਈ, ਇਹ ਜਿਹੜਾ ਸਾਰਾ ਸੰਸਾਰ ਹੈ ਇਹ ਹਰੀ ਦੀ ਰਚਨਾ ਹੈ। ਅਰੇ ਰਚਨਾ, ਬਾਣੀ ਐਸੇ ਕਹਿੰਦੀ ਹੈ ਕਿ ਨਾਨਕ ਰਚਨਾ ਬ੍ਰਹਮ ਰਚੀ ਬਹੁ ਵਿਧ ਅਨਕ ਪ੍ਰਕਾਰ। ਕਿਤੇ ਆਪ ਕਹਿੰਦੇ ਨੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਕਹਿਣ ਲੱਗੇ ਇੱਕ ਮਿਨਸ ਰਹਿਣ ਖਤਮ ਹੋ ਰਹੇ ਤੇ ਇੱਕ ਉਹਨਾਂ ਨੂੰ ਵੇਖ ਕੇ ਵੀ ਠੀਕ ਮੰਨੀ ਜਾਂਦੇ। ਹੁਣ ਇਹ ਜੱਗ ਜਨਤਾ ਦੇਖ ਕੇ ਭਾਇਓ ਕਬੀਰ ਉਦਾਸ, ਕਬੀਰ ਤਾਂ ਉਦਾਸ ਹੋ ਜਾਂਦਾ ਕਿ ਸਾਰਾ ਸੰਸਾਰ ਜਾ ਰਿਹਾ ਹੈ, ਮੇਰੀ ਵੀ ਵਾਰੀ ਆਈ ਭਾਈ। ਪੜੋਸੀ ਕੇ ਜੋ ਹੋਊਗਾ ਤੂੰ ਆਪਣੇ ਵੀ ਜਾਣ, ਪਰ ਸਾਡੇ ਤਾਂ ਜਦੋਂ ਪੜੋਸੀ ਮਰਦਾ ਸੀ ਕਹਿੰਦੇ ਪੜੋਸੀ ਮਰ ਗਿਆ, ਆਪਣੀ ਮੌਤ ਤਾਂ ਯਾਦ ਨਹੀਂ। ਤੂੰ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਹਰੀ ਦੀ ਰਚਨਾ ਹੈ, ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਵਿਚਾਰ ਕੇ ਦੇਖ ਲਓ। ਕਹਿੰਦੇ ਹਨ
ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ।
ਮੁਰਦੈਤ ਨੂੰ ਮਾਰਨ ਵਾਲਾ, ਮੁਰ ਨੂੰ ਅਰੀ ਕਰਨ ਵਾਲਾ ਉਹ ਜੋ ਈਸ਼ਵਰ ਹੈ, ਉਹ ਸਾਰੇ ਘਟ ਘਟ ਅੰਦਰ ਵਸ ਰਿਹਾ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿ ਉਪਕਾਰ। ਕਹਿੰਦੇ ਉਹ ਮੁਰਾਰੀ ਜਿਹੜਾ ਹੈ ਕੇਵਲ ਉਹੀ ਘਟ ਘਟ ਵਿੱਚ ਵਸ ਰਿਹਾ ਹੈ।
ਪਾਸ ਆਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕੋ ਇਸ਼ਨਾਨ ਕਰੋ।
ਬੰਦਗੀ ਵਾਲੇ ਦੀ ਜਿਹੜੀ ਦ੍ਰਿਸ਼ਟੀ ਹੁੰਦੀ ਹੈ ਉਹ ਸੰਸਾਰ ਤੋਂ ਭਿੰਨ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਚ ਐਸੇ ਬਚਨ ਕਹਿਣ, ਭਗਤਾਂ ਕੀ ਚਾਲ ਨਿਰਾਲੀ। ਇਹ ਨਹੀਂ ਕਿ ਉਹ ਹੋਰ ਤੁਰਨ ਲੱਗ ਜਾਂਦੇ ਨੇ, ਉਹਨਾਂ ਦੀ ਤੌਰ ਚ ਕੋਈ ਫਰਕ ਪੈ ਜਾਂਦਾ। ਉਹਨਾਂ ਦੇ ਜਿਹੜੇ ਜੀਵਨ ਦਾ ਢੰਗ ਹੈ ਨਾ ਜੀ, ਉਹ ਬਦਲ ਜਾਂਦਾ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ। ਉਹ ਔਖੇ ਰਸਤੇ ਤੇ ਚੱਲਦੇ ਜਿਹੜੇ ਤੇ ਸੰਸਾਰ ਨਹੀਂ ਚੱਲ ਸਕਦਾ। ਹੁਣ ਜੇ ਨਾਮ ਜਪਣਾ ਸੌਖਾ ਹੋਵੇ ਤੁਸੀਂ ਸਾਰੇ ਜਪ ਲਓ, ਫਿਰਦਾ ਵਿਰਲੇ ਵਿਰਲੇ ਕਿਉਂ ਜਪਦੇ? ਕਿਉਂਕਿ ਔਖਾ ਹੈ। ਬਾਣੀ ਨੇ ਐਸੇ ਬਚਨ ਕਹਿਣ, ਆਖਣ ਔਖਾ ਸਾਚਾ ਨਾਉ। ਬੰਦਾ ਸਾਰੀ ਜ਼ਿੰਦਗੀ ਸਾਰਾ ਸੰਸਾਰ ਜਿੱਤ ਲਏ, ਪਰ ਜਿਹੜਾ ਇਹਦਾ ਆਪਣਾ ਮਨ ਹੈ ਨਾ, ਇਹ ਨਹੀਂ ਇਹਦੇ ਕੋਲੋਂ ਜਿੱਤਿਆ ਜਾਂਦਾ। ਪਰ ਅਸਲ ਤਾਂ ਜਿੱਤਿਆ ਉਦੋਂ ਹੈ ਜਦੋਂ ਮਨ ਜੀਤਾ ਜੱਗ ਜੀਤ। ਜਦੋਂ ਮਨ ਨੂੰ ਜਿੱਤ ਲਿਆ ਉਦੋਂ ਸਮਝ ਲਓ ਸੰਸਾਰ ਨੂੰ ਜਿੱਤ ਲਿਆ। ਤਾਂ ਭਗਤ ਵਿਖਮ ਕਠਿਨ ਮਾਰਗ ਤੇ ਚੱਲਦਾ, ਫਿਰ ਉਹਦੇ ਜੀਵਨ ਦੇ ਨਿਯਮ ਬਦਲ ਜਾਂਦੇ ਨੇ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਅਸੀਂ ਚੁੱਪ ਹੀ ਨਹੀਂ ਕਰਦੇ, ਅਸੀਂ ਕਿਸੇ ਕੋਲ ਜਾ ਕੇ ਬਹਿੰਦੇ ਕਹਿੰਦੇ ਕੋਈ ਗੱਲ ਸੁਣਾ। ਉਹ ਭਾਵੇਂ ਬਾਣੀ ਪੜ੍ਹਦਾ ਹੋਵੇ, ਸਿਮਰਨ ਕਰਦਾ ਹੋਵੇ, ਉਹਨੂੰ ਕਹਿੰਦੇ ਕੋਈ ਗੱਲ ਸੁਣਾ। ਸਾਰੀ ਜ਼ਿੰਦਗੀ ਗੱਲਾਂ ਹੀ ਕਰਦੇ ਰਹੇ, ਗੱਲਾਂ ਫਿਰ ਨਹੀਂ ਮੁੱਕੀਆਂ। ਪਰ ਉਹ ਰੱਬ ਦੇ ਪਿਆਰੇ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸੁਣਾਣੀ ਕਹਿ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ। ਜੁਗਾਂ ਜੁਗਾਂਤਰਾਂ ਵਿੱਚ ਭਗਤਾਂ ਦੀ ਸੋਚ ਸੰਸਾਰ ਦੇ ਨਾਲ ਮਿਲੀ ਨਹੀਂ, ਉਹ ਸੰਸਾਰ ਤੋਂ ਵੱਖ ਹੀ ਰਹੀ ਹੈ। ਲੋਕ ਮੰਦਰ ਵਿੱਚ ਪੂਜਾ ਕਰਨ ਲਈ ਜਾਂਦੇ ਨੇ। ਰਾਮਾਨੰਦ ਜੀ ਮਹਾਰਾਜ ਦਾ ਪਵਿੱਤਰ ਬਾਣੀ ਵਿੱਚ ਸ਼ਬਦ ਆਉਂਦਾ ਹੈ, ਅੱਜ ਭਾਵੇਂ ਹਿੰਦੁਸਤਾਨ ਦੀ ਧਰਤੀ ਤੇ ਰਾਮਾਨੰਦ ਦੇ ਵੀ ਮੰਦਰ ਬਣੇ ਹੋਏ ਨੇ। ਉਹ ਜਿੱਥੇ ਉਹਨਾਂ ਦੀ ਗੱਦੀ ਚੱਲਦੀ ਹੈ ਬਨਾਰਸ ਵਿੱਚ, ਉਹਨਾਂ ਦਾ ਵੀ ਮੰਦਰ ਹੈ, ਲੋਕ ਉੱਥੇ ਜਾ ਕੇ ਪੂਜਾ ਕਰਦੇ। ਪਰ ਰਾਮਾਨੰਦ ਜੀ ਬਾਣੀ ਵਿੱਚ ਕੀ ਕਹਿੰਦੇ ਨੇ? ਕਹਿੰਦੇ ਇੱਕ ਦਿਨ ਮੇਰੇ ਮਨ ਵਿੱਚ ਐਸਾ ਚਾਅ ਪੈਦਾ ਹੋਇਆ, ਇੱਕ ਦਿਵਸ ਮਨ ਭਈ ਉਮੰਗ। ਮੇਰੇ ਮਨ ਵਿੱਚ ਚਾਹ ਪੈਦਾ ਹੋਇਆ, ਖਸ ਚੰਦਨ ਚੋਆ ਬਹੁਤ ਸੁਗੰਧ। ਕਹਿੰਦੇ ਮੈਂ ਬਹੁਤ ਸਾਰੀਆਂ ਸੁਗੰਧੀਆਂ ਲੈ ਲਈਆਂ, ਚੰਦਨ ਵੀ ਖਸਾ ਕੇ ਬਰਤਨ ਵਿੱਚ ਪਾ ਕੇ ਰੱਖ ਲਿਆ, ਤੇ ਪੂਜਣ ਚਾਲੀ ਬ੍ਰਹਮ ਠਾਏ। ਮੈਂ ਉਹ ਪੂਜਾ ਦਾ ਥਾਲ ਲੈ ਕੇ ਭਗਵਾਨ ਦੇ ਮੰਦਰ ਵੱਲ ਜਾ ਰਿਹਾ ਸਾਂ। ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ। ਗੁਰੂ ਮਿਲ ਗਿਆ ਮੈਨੂੰ, ਕਹਿੰਦਾ ਕਿੱਥੇ ਚੱਲਿਆ? ਮੈਂ ਕਿਹਾ ਮੰਦਰ ਵਿੱਚ ਪੂਜਾ ਕਰਨ ਲਈ ਚੱਲਿਆ। ਕਹਿੰਦਾ ਕਿਹਦੀ? ਬ੍ਰਹਮ ਦੀ ਪੂਜਾ ਕਰਨ ਲਈ। ਕਹਿੰਦਾ ਬ੍ਰਹਮ ਤਾਂ ਤੇਰੇ ਅੰਦਰ ਬੈਠਾ, ਵੇਦ ਕਤੇਬ ਸਭ ਦੇਖੇ ਜੋਏ, ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਕਹਿੰਦੇ ਉੱਥੇ ਤਾਂ ਜਾ ਜੇ ਇਹ ਤੇਰੇ ਅੰਦਰ ਨਹੀਂ। ਬਾਣੀ ਚ ਕਬੀਰ ਜੀ ਨੇ ਵੀ ਐਸੇ ਬਚਨ ਕਹਿ, ਕਹਿੰਦੇ ਹੱਜ ਕਾਬੇ ਹਉ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈ ਮੁਝ ਸੋ ਲੜ ਪਰਿਆ, ਤੁਝੇ ਕਿਨ ਫੁਰਮਾਈ ਗਾਹੇ। ਕਹਿੰਦਾ ਮੈਂ ਹੱਜ ਕਾਬੇ ਦਾ ਹੱਜ ਕਰਨ ਲਈ ਚੱਲਿਆ ਸੀ, ਅੱਗੋਂ ਮੈਨੂੰ ਖੁਦਾ ਮਿਲ ਪਿਆ, ਮੈਨੂੰ ਪੁੱਛਦਾ ਕਿੱਥੇ ਚੱਲਿਆ? ਮੈਂ ਕਿਹਾ ਕਾਬੇ ਚੱਲਿਆ ਹੱਜ ਕਰਨ ਲਈ। ਕਹਿੰਦਾ ਉਹ ਮੇਰੇ ਨਾਲ ਲੜ ਪਿਆ, ਤੈਨੂੰ ਕਿਹਨੇ ਕਿਹਾ ਮੈਂ ਕਾਬੇ ਚ ਰਹਿਣਾ? ਹੱਜ ਕਾਬੇ ਹੋਏ ਹੋਏ ਗਿਆ ਕੇਤੀ ਬਾਰ ਕਬੀਰ, ਸਾਈ ਮੁਝ ਮੈਂ ਕਿਆ ਖਤਾ, ਮੁੱਖੋ ਨਾ ਬੋਲੇ ਪੀਰ। ਕਹਿੰਦੇ ਮੇਰੇ ਚ ਗੁਨਾਹ ਕੀ ਹੈ? ਪਰ ਉਹ ਪੀਰ ਮੇਰੇ ਨਾਲ ਬੋਲਣਾ ਹੀ ਨਹੀਂ, ਨਾਰਾਜ਼ ਹੋ ਗਿਆ। ਯਾਦ ਰੱਖਿਓ ਉਹ ਹੈ ਸਰਵ ਵਿਆਪੀ, ਅਸੀਂ ਉਹਨੂੰ ਮੰਨ ਲਿਆ ਇੱਕ ਥਾਂ ਤੇ। ਮੰਦਰ ਵਾਲਾ ਕਹਿੰਦਾ ਮੰਦਰ ਚ ਵਸਦਾ, ਜਾ ਖੱਡੀਆਂ ਖੜਕਾਓ। ਮਸਜਿਦ ਵਾਲਾ ਕਹਿੰਦਾ ਨਮਾਜ਼ ਪੜੋ, ਉੱਥੇ ਮਿਲ ਜਾਏਗਾ। ਚਰਚ ਵਾਲਾ ਕਹਿੰਦਾ ਜਾ ਕੇ ਪ੍ਰੇਅਰ ਕਰੋ, ਉੱਥੇ ਮਿਲੇਗਾ। ਅਸੀਂ ਲੋਕ ਕਹਿੰਦੇ ਗੁਰਦੁਆਰੇ ਮਿਲੇਗਾ। ਹੁਣ ਗੁਰਦੁਆਰੇ ਮਿਲਣਾ ਨਹੀਂ ਯਾਦ ਰੱਖਿਓ, ਗੁਰਦੁਆਰੇ ਉਹਨੂੰ ਮਿਲਣ ਦੀ ਸੋਝੀ ਮਿਲੇਗੀ ਕਿ ਉਹਨੂੰ ਕਿਵੇਂ ਮਿਲਣਾ ਹੈ। ਬਾਣੀ ਦੇ ਬਚਨ ਨੇ ਨਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੇ ਆ ਕੇ ਉਹਦੇ ਮਿਲਾਪ ਦੀ ਸੋਝੀ ਮਿਲੇਗੀ। ਤੋ ਨਾਮਦੇਵ ਜੀ ਮਹਾਰਾਜ ਨੂੰ ਕੋਈ ਆ ਕੇ ਕਹਿਣ ਲੱਗਿਆ ਭਗਵਾਨ ਦੀ ਪੂਜਾ ਕਰਿਆ ਕਰ, ਇਸ਼ਨਾਨ ਕਰਾਇਆ ਕਰ, ਦੁੱਧ ਪਿਲਾਇਆ ਕਰ, ਭੋਗ ਲਵਾਇਆ ਕਰ। ਨਾਮਦੇਵ ਜੀ ਮਹਾਰਾਜ ਕਹਿੰਦੇ ਭਾਈ ਪਿਆਰਿਓ, ਔਖੀ ਲੱਗਦੀ ਹੁਣ ਗੱਲ, ਪਹਿਲਾਂ ਬਥੇਰੀ ਪੂਜਾ ਕਰਦੇ ਰਹੇ। ਕਹਿਣ ਲੱਗੇ ਤੂੰ ਜਿਵੇਂ ਆਪ ਕਹਿੰਦੇ ਬਾਗੀ ਹੋ ਗਿਆ, ਭਗਵਾਨ ਤੋਂ ਤੂੰ ਬੇਮੁੱਖ ਹੋ ਗਿਆ ਹੈ। ਨਾਮਦੇਵ ਜੀ ਸਮਝਾ ਰਹੇ ਹਨ ਭਾਈ,
ਆਨੀ ਲੈ ਕੁੰਭ ਭਰਾਈ ਲੈ ਉਦਕ, ਠਾਕੁਰ ਕੋ ਇਸ਼ਨਾਨ ਕਰੋ।
ਕਹਿੰਦੇ ਮੈਂ ਮੇਰੇ ਮਨ ਚ ਆਇਆ ਇੱਕ ਘੜਾ ਲਿਆਵਾਂ, ਘੜਾ ਲਿਆ ਕੇ ਉਹਨੂੰ ਉਦਕ ਜਲ ਨਾਲ ਭਰ ਕੇ ਤੇ ਠਾਕੁਰ ਦਾ ਇਸ਼ਨਾਨ ਕਰਾਵਾਂ। ਹਾਂਜੀ, ਕਹਿੰਦੇ ਮੇਰੇ ਮਨ ਚ ਐਸੀ ਸੋਚ ਆ ਗਈ। ਅਗਲੀ ਪੰਕਤੀ ਚ ਕਹਿੰਦੇ ਹਨ,
42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰੋ।
ਕਹਿੰਦੇ ਫਿਰ ਪ੍ਰਕਾਸ਼ ਹੋ ਗਿਆ ਅੰਦਰ, ਮੈਂ ਕੀ ਦੇਖਦਾ ਹਾਂ ਕਿ 42 ਲੱਖ ਜੀਵ ਜਲ ਵਿਚ ਹੀ ਰਹਿੰਦੇ ਨੇ, ਉਹਨਾਂ ਸਾਰਿਆਂ ਚ ਵਸਦਾ ਭਗਵਾਨ ਇਸ਼ਨਾਨ ਕਰ ਰਿਹਾ ਹੈ, ਤੇ ਮੈਂ ਕੀ ਉਹਨਾਂ ਵਿਚਾਰੇ ਦਾ ਜਾ ਕੇ ਇਸ਼ਨਾਨ ਕਰਾਵਾਂਗਾ ਭਾਈ। ਕਹਿੰਦੇ ਫਿਰ ਇਹ ਗੱਲ ਤਿਆਗ ਦਿੱਤੀ ਕਿ ਨਹੀਂ, ਉਹ ਤਾਂ ਇਸ਼ਨਾਨ ਕਰ ਰਿਹਾ ਹੈ 42 ਲੱਖ ਜੀਵਾਂ ਚ ਬੈਠਾ, ਮੇਰੇ ਇਸ਼ਨਾਨ ਮੈਂ ਕਿਸ ਨੂੰ ਇਸ਼ਨਾਨ ਕਰਾਵਾਂਗਾ। ਅਗਲੀ ਪੰਕਤੀ ਚ ਕਹਿ ਰਿਹਾ,
ਜਤ ਜਾਉ ਤਤ ਬੀਠਲ ਪਹਿਲਾ।
ਦੁਨੀਆਂ ਦੇ ਲੋਕੋ, ਜਿੱਥੇ ਵੀ ਮੈਂ ਜਾਂਦਾ ਹਾਂ ਉੱਥੇ ਹੀ ਮੈਨੂੰ ਉਹ ਬੀਠਲ ਪ੍ਰਭੂ ਦਿਖਾਈ ਦਿੰਦਾ ਹੈ।
ਮਹਾਨੰਦ ਕਰੇ ਸਦ ਕੇਲਾ,
ਉਹ ਸਦਾ ਸੰਸਾਰ ਵਿੱਚ ਕੇਲਾ ਕ੍ਰੀੜਾ ਕਰਦਾ ਹੈ, ਮਹਾਂ ਆਨੰਦ ਦੇਣ ਵਾਲਾ ਹੈ, ਆਪ ਆਨੰਦ ਭੋਗਦਾ ਹੈ ਤਮਾਮ ਜੀਵਾਂ ਵਿੱਚ ਬੈਠ ਕੇ।
ਰਹਾਉ ਆਨੀਲੇ ਫੂਲ ਪਰੋਈਲੇ ਮਾਲਾ, ਠਾਕੁਰ ਕੀ ਹਾਂ ਪੂਜ ਕਰੋ।
ਇੱਕ ਦਿਨ ਮੇਰੇ ਮਨ ਵਿੱਚ ਐਸਾ ਆਇਆ, ਮੈਂ ਫੁੱਲ ਲਿਆਂਦੇ, ਉਹਨਾਂ ਦੀ ਮਾਲਾ ਪਰੋ ਲਈ, ਤੇ ਮੈਂ ਸੋਚਿਆ ਕਿ ਮੈਂ ਇਹਨਾਂ ਫੁੱਲਾਂ ਨਾਲ ਜਾ ਕੇ ਭਗਵਾਨ ਦੀ ਪੂਜਾ ਕਰਾਂ। ਨਾਮਦੇਵ ਜੀ ਕਹਿੰਦੇ ਹਨ,
ਪਹਿਲੇ ਬਾਸ ਲਈ ਹੈ ਭਵਰ ਹੈ, ਬੀਠਲ ਪਹਿਲਾ ਕਾਇ ਕਰੋ।
ਕਹਿੰਦੇ ਫਿਰ ਮੇਰੇ ਮਨ ਚ ਇਹ ਗੱਲ ਆ ਗਈ ਕਿ ਇਹ ਜਿਹੜੇ ਫੁੱਲ ਨੇ ਭੌਰੇ ਦੇ ਰੂਪ ਵਿਚ, ਭੌਰੇ ਦੇ ਅੰਦਰ ਬੈਠਾ ਭਗਵਾਨ ਇਹਨਾਂ ਦੀ ਸੁਗੰਧੀ ਲੈ ਗਿਆ ਹੈ, ਤੇ ਹੁਣ ਉਹ ਭਗਵਾਨ ਮੇਰੇ ਫੁੱਲਾਂ ਨੂੰ ਕੀ ਕਰੇਗਾ, ਉਹਨੂੰ ਤਾਂ ਸੁਗੰਧੀ ਲੈ ਲਈ। ਅਗਲੀ ਪੰਕਤੀ ਚ ਕਹਿੰਦੇ ਹਨ,
ਆਨੀ ਲੈ ਦੂਧ ਰਧਾਈ ਲੈ ਖੀਰੰ, ਠਾਕੁਰ ਕੋ ਨੈਵੇਦ ਕਰੋ।
ਕਹਿੰਦੇ ਮੈਂ ਦੁੱਧ ਲਿਆਂਦਾ, ਦੁੱਧ ਲਿਆ ਕੇ ਖੀਰ ਦੇਣ ਲਈ, ਮੈਂ ਸੋਚਿਆ ਕਿ ਭਗਵਾਨ ਨੂੰ ਇਹ ਖੀਰ ਛਕਾਈ ਜਾਏ, ਭਗਵਾਨ ਨੂੰ ਖਾਈ ਜਾਏ ਕਿ ਖੀਰ ਖਾਓ। ਕਦੇ ਐਸਾ ਸਮਾਂ ਵੀ ਸੀ ਜਦੋਂ ਦੁੱਧ ਦੀ ਗੜਵੀ ਅੱਗੇ ਰੱਖ ਕੇ ਦੁੱਧ ਪੀਓ ਗੋਬਿੰਦ ਰਾਏ, ਦੁੱਧ ਪੀਓ ਮੇਰੇ ਮਨਪਤੀ ਆਏ, ਪਰ ਅੱਜ ਦਰਵਾਜ਼ੇ ਖੁੱਲ ਗਏ, ਪਤਾ ਚੱਲ ਗਿਆ ਕਿ ਉਸ ਤੋਂ ਬਿਨਾਂ ਕੁਝ ਹੈ ਨਹੀਂ। ਤਾਂ ਆਪ ਜੀ ਕਹਿੰਦੇ ਨੇ ਮੈਂ ਖੀਰ ਦੇਣ ਲਈ ਮੇਰੇ ਅੰਦਰ ਆਇਆ ਕਿ ਉਸ ਠਾਕੁਰ ਨੂੰ ਨਿਆਉਂਦਾ ਦੇ ਕੇ ਖੀਰ ਖਵਾਵਾਂ। ਅਗਲੀ ਪੰਕਤੀ ਚ ਕਹਿੰਦੇ ਹਨ,
ਪਹਿਲੇ ਦੁੱਧ ਬਿਟਾਰੇ ਉਹ ਬਚਰਾ, ਬੀਠਲ ਪਹਿਲਾ ਕਾਇ ਕਰੋ।
ਫਿਰ ਮੇਰੇ ਅੰਦਰ ਸੋਚ ਆਈ।